ਗੱਲਾਂ ਤੁਹਾਨੂੰ ਧਿਆਨ ਦੇਣਾ ਪੈਣਾ, ਛੋਟੀਆਂ ਛੋਟੀਆਂ ਗੱਲਾਂ ਛੇੜ ਛੇੜ ਕੇ ਉਹਦੇ ਵਿੱਚ ਆਪਾਂ ਨੂੰ ਪਾ ਕੇ ਆਪਸ ਵਿੱਚ ਵੀ ਮਤਭੇਦ ਪੈਦਾ ਕਰਨ ਦੀ ਗਵਰਨਮੈਂਟ ਵੱਲੋਂ ਪੂਰੀ ਪੂਰੀ ਕੋਸ਼ਿਸ਼ ਹੈ। ਇਹਦੇ ਤੋਂ ਸਾਵਧਾਨ ਰਹਿਣਾ ਤੇ ਟਰਾਂਸਮਿਟਰ ਦੇ ਸੰਬੰਧ ਚ ਜਿਹੜਾ ਨਾ ਛੋਟੀਆਂ ਜਿਹੀਆਂ ਮਸ਼ੀਨਾਂ ਲਾ ਕੇ ਇਹ ਵੀ ਵਿਖਾਉਣਾ ਚਾਹੁੰਦੇ ਵੀ ਅਕਾਲੀ ਜਿਹੜੀ ਕਰਦੇ ਆ ਐਸਾ ਮੰਗ ਇਹਨਾਂ ਦੀ ਮੰਨ ਲਈ ਹੈ। ਜੇ ਮੰਨ ਲਈ ਹੈ ਤੇ ਸਿੱਧਾ ਲਿਖ ਕੇ ਦੇਵੇ ਵੀ ਟਰਾਂਸਮਿਟਰ ਲਾ ਲਓ ਤੇ ਗੱਲ ਮੁੱਕ ਜੂਗੀ ਇਸ ਕੰਮ ਦੀ, ਤਾਂ ਇਹ ਤਾਂ ਝਗੜਾ ਮੁੱਕੂ ਨਾ, ਇੰਨਾ ਕੁ ਭਗਾਂ ਫੇਰ ਤੇ ਜਦੋਂ ਸਮਾਂ ਆਊ। ਇੱਥੋਂ ਤੱਕ ਉਹਦੀਆਂ ਹਰਕਤਾਂ ਤੇ ਕੁਝ ਵੀਰ ਐਸੇ ਵੀ ਹੈ ਉਹਨਾਂ ਨੂੰ ਹੋਰ ਤਾਂ ਕੁਝ ਸੁਵਿਧਾ ਨਹੀਂ, ਹੁਣ ਦੂਜੇ ਪਾਸੇ ਵੀ ਤੋਰਨ ਲੱਗੇ ਕੰਮ। ਅੱਜ ਮੈਂ ਇੱਕ ਛੋਟੀ ਜਿਹੀ ਖ਼ਬਰ ਪੜ੍ਹੀ ਨਿੱਕੀ ਜੀ, ਉਹ ਵੀਰ ਦਵਿੰਦਰ ਸਿੰਘ ਦਾ ਪਤਾ ਨੀ ਕਿੱਥੋਂ ਦਾ ਹੋ, ਕਾਂਗਰਸ ਮੈਨੂੰ ਪਤਾ ਲੱਗਾ ਹੋ, ਉਹਨੇ ਇੱਕ ਖ਼ਬਰ ਦੇ ਦਿੱਤੀ ਹੈ। ਅਸਾਂ ਜਿਹਦੇ ਲੌਂਗੋਵਾਲ ਨੇ ਗੱਲ ਕਹੀ ਹੈ ਫਰਾਡ ਵਾਲੀ, ਇਹ ਗੱਲ ਅਸੀਂ ਠੀਕ ਨਹੀਂ ਕੀਤੀ, ਇਹ ਮਾੜੀ ਗੱਲ ਕੀਤੀ, ਉਹਨੇ ਨਿਖੇਧੀ ਕੀਤੀ ਇਸ ਗੱਲ ਦੀ। ਤੇ ਥੱਲੇ ਦੇ ਜਾ ਕੇ ਕਹਿੰਦਾ ਅਸਲ ਮੈਂ ਜਰਨੈਲ ਸਿੰਘ ਆਪਣੀ ਰਾਇ ਦਿੰਦਾ, ਤੂੰ ਫਿਰ ਮਹਿਕੇ ਜਾ ਕੇ ਕਥਾ ਕਰਿਆ ਕਰ, ਇੱਥੋਂ ਵਾਲੀ ਚੁਗਦੀ ਹੈ ਤੇ ਨਾਲੇ ਤੇਰੀ ਸਲਾਹ ਮੰਗੀ ਕਿਹਨੇ, ਤੂੰ ਮੈਨੂੰ ਸਲਾਹ ਦੇਣ ਵਾਲਾ ਹੈ ਕੌਣ? ਅੱਜ ਕੱਲ ਵੀ ਭੂਸ਼ਣ ਸਿਵਨ ਚੱਦ ਵਾਲੀ ਗੱਲ, ਉਹ ਕੱਲ ਦਾ ਜੰਮਿਆ ਕੁਰਸੀ ਦੇ ਮਗਰ ਪੈ ਗਿਆ, ਧਰਮ ਆਪਣਾ ਛੱਡ ਗਿਆ, ਪਾਰਟੀ ਦੇ ਪਾਸੇ ਹੋ ਗਏ ਤੇ ਸਲਾਹਾਂ ਦੇਣ ਲੱਗਾ 40 ਬੰਦਿਆਂ ਨੂੰ, ਜਿਹਨਾਂ ਨੂੰ ਫੀਸ ਤਰੀ ਤੇ ਰੱਖ ਕੇ ਕਰਨ ਦਾ ਸਲਾਹ ਜਿਹਨਾਂ ਨੂੰ। ਇਹੋ ਜਿਹਾ ਲੋਕਾਂ ਤੋਂ ਬਚਣਾ, ਇਕੱਤਰਤਾ ਨਾਲ ਚੱਲੋ, ਇਕੱਠੇ ਹੋ ਕੇ ਚੱਲੋ। ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਬਾਰੇ ਕਹਿ ਰਹੇ ਹੈ ਇਹਨਾਂ ਤੇ ਯਕੀਨ ਨਹੀਂ ਕਰਨਾ, ਨਾ ਇਹਨਾਂ ਦਾ ਕੋਈ ਸਬੂਤ ਹੈ, ਨਾ ਕੋਈ ਚਿੱਠੀ ਹੈ, ਨਾ ਕੋਈ ਪੱਤਰ ਹੈ। ਇਸ ਨਿਸ਼ਾਨੇ ਨੂੰ ਲੈ ਕੇ ਕੌਮ ਤੁਰ ਰਹੀ ਹੈ ਤੇ ਜ਼ਿੰਮੇਵਾਰਾਂ ਨੇ ਇੱਥੋਂ ਐਲਾਨ ਕੀਤਾ, ਸੰਤਾਂ ਨੇ ਵੀ ਕੀਤਾ, ਲੌਂਗੋਵਾਲ ਸਾਹਿਬ ਨੇ। ਤੇ ਕਈ ਵੀਰ ਕਹਿੰਦੇ ਜੀ ਆਹ ਦੋਹਾਂ ਦਾ ਐਲਾਨ ਕਿੰਨਾ ਦਾ ਹੋ ਗਿਆ ਤੇ ਇੱਕ ਅੱਧੀ ਮਾੜੀ ਦੀ ਗੱਲ ਹੋਰ ਬਣ ਗਈ ਤੇ ਕਿਤੇ ਨੀਂਦ ਨਾ ਆ ਜਾਵੇ। ਭਾਈ ਜਦੋਂ ਨੀਂਦ ਆਊਗੀ ਉਦੋਂ ਤੁਸੀਂ ਜਗਾ ਲਿਓ। ਆਨੰਦਪੁਰ ਦੇ ਮਤੇ ਦੇ ਗੱਲ ਸਾਰਿਆਂ ਨੇ ਕੀਤੀ ਹੈ ਨਾ, ਤੇ ਸੰਗਤ ਤੋਂ ਤਕੜਾ ਤਾਂ ਲੀਡਰ ਕੋਈ ਨੀ, ਨਾ ਕੋਈ ਸਾਹਿਬ ਤਕੜਾ ਨਾ ਸੰਤ ਤਕੜਾ। ਜਿਹੜਾ ਮੁਕਰੂਗਾ ਨੂੰ ਪੁੱਛ ਲਓ ਭਾਈ ਸਾਹਿਬ ਤੁਸੀਂ ਇੱਥੇ ਹਜ਼ੂਰ ਦੀ ਹਜ਼ੂਰੀ ਚ ਖੜੋ ਕੇ ਗੱਲ ਕੀਤੀ, ਇਹਦੇ ਬਾਰੇ ਸਾਨੂੰ ਕੁਝ ਦੱਸੋ। ਪਰ ਕੰਮ ਜੇ ਤੁਰਿਆ ਜਾ ਰਿਹਾ ਉਹ ਆਪਣੇ ਚ ਫੁੱਟ ਪਾਉਣ ਵਾਸਤੇ ਯਤਨ ਕਰ ਰਹੇ ਹੈ ਤੇ ਉਹ ਫੁੱਟ ਦੀ ਗੱਲ ਨੂੰ ਦੇਖ ਕੇ ਆਪਾਂ ਨੂੰ ਸ਼ਿਕਾਰ ਬਣ ਜਾਈਏ ਕੋਈ ਬਹੁਤੀ ਸਿਆਣਪ ਨਹੀਂ ਹੋਵੇਗੀ। ਮਿਲ ਕੇ ਚੱਲੋ ਤੇ ਸ਼ਸਤਰਧਾਰੀ ਹੋਵੋ ਤੇ ਆ ਜਿਹੜੀ ਗੱਲ ਮੈਨੂੰ ਪਤਾ ਲੱਗਾ ਤੇ ਫੜ ਲਿਆ ਗ੍ਰੰਥੀ ਨੂੰ ਆਪਣੇ ਗੁਰਦਾਸਪੁਰ ਦੇ ਇਲਾਕੇ ਤੋਂ ਗਾਲੜੀ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ। ਇਹ ਕੋਈ ਨਵੀਂ ਗੱਲ ਨਹੀਂ ਆਪਣੇ ਨਾਲ ਹੋਣ ਲੱਗੀ, ਇਦੋਂ ਪਹਿਲਾਂ ਬਹੁਤ ਕੁਝ ਹੋਇਆ। ਇਹਨਾਂ ਚੀਜ਼ਾਂ ਵੱਲ ਵੇਖ ਕੇ ਚੁੱਪ ਹੋਣ ਦੀ ਲੋੜ ਨੂੰ ਧਿਆਨ ਦੇਣ ਦੀ ਲੋੜ ਹੈ। ਇਹਨਾਂ ਚੀਜ਼ਾਂ ਸਾਨੂੰ ਫੜ ਲਿਆ, ਸੋਚਣਾ ਇਹ ਹੈ ਵੀ ਅਸੀਂ ਇਹਨਾਂ ਤੋਂ ਛੁੱਟਣਾ ਕਿਵੇਂ ਤੇ ਇਹਨਾਂ ਤੋਂ ਫੜਿਆ ਹੋਣ ਛਡਾਉਣਾ ਕਿਵੇਂ ਹੈ। ਇਹ ਤਾਂ ਆਪਾਂ ਨੂੰ ਨੇਤੀ ਪਤਾ ਵੀ ਸਾਨੂੰ ਫੜਦੇ ਹੈ। ਇਸ ਪਾਸੇ ਧਿਆਨ ਹਰ ਇੱਕ ਸਿੱਖ ਨੂੰ ਦੇਣਾ ਪਵੇਗਾ, ਖਾਸ ਕਰਕੇ ਮੈਂ ਪਿੰਡ ਕਿਉਂਕਿ ਪਿੰਡਾਂ ਵਿੱਚੋਂ ਬਹੁਤ ਆਏ ਹੋ ਅੱਜ ਜਥੇ ਜਾਣ ਵਾਲੇ, ਬੇਨਤੀ ਕਰਾਂਗਾ ਇੱਥੇ ਸੁਣ ਕੇ ਅਸੀਂ ਨਾ ਝੱਗਾ ਝਾੜ ਜਾ ਕਰੋ, ਗੱਲ ਕੁੱਝ ਪੱਲੇ ਬੰਨ ਕੇ ਵੀ ਲੈ ਜਾ ਕਰੋ। ਜਦੋਂ ਜਿਹੜਾ ਇੱਥੇ ਘਰਾਂ ਨੂੰ ਜਾਂਦੇ ਹਾਂ, ਘਰ ਘਰ ਦੇ ਵਿੱਚ ਹਰ ਇੱਕ ਨੌਜਵਾਨ ਨੂੰ, ਹਰ ਇੱਕ ਮਾਤਾ ਨੂੰ, ਹਰ ਇੱਕ ਬੀਬੀ ਨੂੰ, ਹਰ ਇੱਕ ਬਜ਼ੁਰਗ ਨੂੰ ਇਹ ਗੱਲ ਘਰ ਘਰ ਜਾਵੇ ਹਿਰਦੇ ਵਿੱਚ ਕਿ ਅਸੀਂ ਗੁਲਾਮ ਹਾਂ, ਆਜ਼ਾਦ ਹੋਣਾ ਤੇ ਸ਼ਸਤਰਧਾਰੀ ਹੋ ਕੇ ਤਿਆਰ ਪ੍ਰਚਾਰ ਹੋਵੋ। ਜਦੋਂ ਵੀ ਕਿਸੇ ਸਥਾਨ ਤੇ ਐਸੀ ਕੋਈ ਗੱਲ ਬਣਦੀ ਹੈ ਸਿੱਖੀ ਸਰੂਪ ਨੂੰ ਆਪਣਾ ਨਾਸ਼ ਕਰਨ ਵਾਸਤੇ, ਗੌਰਮੈਂਟ ਆਪਣੀ ਸ਼ਰਾਰਤ ਛੇੜ ਕੇ ਸ਼ਰਾਰਤੀਆਂ ਦੁਆਰਾ ਹਰਕਤ ਕਰਵਾ ਕੇ ਕੋਈ ਐਸੀ ਗੱਲ ਕਰਨੀ ਚਾਹੇ, ਉਸ ਵੇਲੇ ਕਿਸੇ ਪਿੰਡਾਂ ਵਿੱਚ ਰਹਿਣ ਵਾਲੇ ਨੂੰ ਝੱਲ ਨਹੀਂ ਕਰਨੀ ਚਾਹੀਦੀ, ਤਾਂ ਗੱਲ ਕਿਤੇ ਰੁਕ ਕੇ ਆਉਣੀ, ਐਵੇਂ ਆਉਣੀ ਨਹੀਂ। ਤੇ ਇਹ ਨਾ ਹੋਵੇ ਇੱਥੇ ਕੋਈ ਬੈਠੇ ਜਿੱਥੇ ਬਹੁਤੇ ਹੋ ਤੇ ਸਿੱਖ ਵਿਚਾਰੇ ਘੱਟ ਹੈ, ਉਹਨਾਂ ਨੂੰ ਝਟਕਾ ਕੇ ਗਾਹ ਤੋੜ ਦੇ ਤੇ ਤੁਸੀਂ ਉੱਥੇ ਉਡੀਕਦੇ ਰਹੋ ਕੋਈ ਹੁਕਮਨਾਮਾ ਜਾਰੀ ਹੋਊਗਾ। ਇਹ ਹੁਕਮਨਾਮਾ ਜਾਰੀ ਕਿਸੇ ਨੇ ਨਹੀਂ ਕਰਨਾ, ਆਪਾਂ ਆਪਣੀ ਜ਼ਿੰਮੇਵਾਰੀ ਸੰਭਾਲਣੀ ਪੈਣੀ ਹੈ। ਕੀ ਕਰੋਗੇ ਤੁਸੀਂ ਇਦੋਂ ਬਿਨਾਂ? ਗ੍ਰੰਥੀ ਹੋਵੇ ਤਾਂ ਨਹੀਂ ਛੱਡਣਾ, ਸਾਧ ਹੋਵੇ ਤਾਂ ਨਹੀਂ ਛੱਡਣਾ, ਜੇ ਕੋਈ ਪ੍ਰਚਾਰਕ ਉਹਨੂੰ ਤਾਂ ਨਹੀਂ ਛੱਡਣਾ, ਜੇ ਵਕੀਲ ਦਲੀਲ ਕਰੇ ਤੇ ਉਹਦੇ ਉੱਤੇ ਕੋਰਟ ਨੂੰ। ਇਦੋਂ ਬਿਨਾਂ ਰਸਤਾ ਕੀ ਹੈ ਤੁਹਾਡੇ ਕੋਲ? ਜਾਂ ਤਾਂ ਕੋਈ ਕੇਸ ਕਿਸੇ ਅਦਾਲਤ ਵਿੱਚ ਜਾਂਦਾ, ਉੱਥੇ ਕੇਸ ਸੁਣਿਆ ਜਾਵੇ ਤੇ ਫੇਰ ਵੀ ਕੁਝ ਸਮਾਂ ਸਿੰਘ ਨੂੰ ਉਡੀਕਣਾ ਪੈਂਦਾ, ਅਮਰੀਕ ਸਿੰਘ ਦੀ ਗ੍ਰਿਫਤਾਰੀ ਵੇਲੇ ਦੀ ਗੱਲ ਹੈ। پورن سنگھ ہندل جو وکیل ہے جج دے پاس گیا جج نو جا کے درخواست دیتی وہ درخواست دن تو پچھے جا کے افسر نو ملے تو افسر نو کہا پائی آئی درخواست دے دستخط جج دے کہ وکیل نہ رہ سکتا ہے تیرے موقع دے افسر سے ادو وہ کہنے لگے جی جج نو اسی نہیں جانتے اسی جج وہ وکیل مڑ کے گیا جج پاس جی تھوڑا جو دستخط کیتا حکم ہے ان افسر نے آ کیا کہ اسی جج ہاں جج کا سانو نہیں پتا تو جج ہاتھ جوڑ کے کہنے جی میرے واس کی گل نہیں جاؤ گے کتنے تھی جب جج کی جج کی پرواہ کوئی نہیں تو افسر کہنا سارا کچھ میں تو پھر اپنے ہاتھی آپ ہی کاج سوار گیا جہاں ودھان سے لکھا اپنے گرو گرنتھ صاحب جی نے بخش کی ہے یہ کدو اپنا ہے یہ نہ رت ہوگی نہ دعوی ہوگا تو کیس کوئی نہیں چلتے تم کسی پر یہ ادو چلنا ہے جب کتنے ایسا سمے بن جائے پر یہ نہ ہو تیاری کرو کوئی نہ ادھر تے وار ہونا شروع ہو جائے تو مڑ کے بھال دے پھر کھیڑے سائز سے کی کیا کسے کچھ کون دن کسی نے کسی نے یہ دن والی گل نہیں کرنی آپ کو اپنے تھاوا سے پورے پورے ساودھان ہوو تو مل کے چلے تو جب تک گلان باتیں اوپر اوپر ہوں تیرے بھرم بھلےخیا چ نہ گلان سن کے اخبار دیا پیو دس کے رہو کہ جب تک آنندپور کا متا پورا دے نہیں تو اپنے لیڈر صاحبان کہ بارے کوئی بھی کلیائی کرد سنت جی نے آپ اتنے اعلان کیا گرمکھو کسی دیا گلان سن کے تارے نہیں پڑے جب ساری جی کلیائی دیکھو گے فیصلے ویلے ادو ساڈے نہ گل کرو تو جی کوئی اچھی اپنا لیڈر چلائی کرے تو پوچھ لو انہوں نے پیار نہ کہ تصا جی آپ اعلان کیا کمزوری کیوں آ گئی پر جی کمزوری دیا گلان کوئی اخبارات دے رہے ہیں تو وہ سن کے آپ شکار نہیں بننا یہ متری پراپتی تک یہ کام چالو ہے اتنا ضرور انہیں کئی بار اترا چڑھا مورچے چاہتے رہتے ہیں تو جی جی گورنمنٹ چلی جاتی تین تین تھی بھی چلی جا رہے ہو پر شاستر ضرور رکھو ایڈو میرا سرنا نہیں جی کوئی کوڑا بچن کسی نے کہہ رہا ہوگی تو معافی بخشو جان والے جتوں میں اپنے والوں بدائی پیش کرتا ہوں سارے کا دھنواد کرتا ہوں واحگرو جی کا خالصہ
ستکار یوگ خالصہ جی شریمان سنت بابا ہرچند سنگھ جی کر رہے ہیں سنت گیانی جرنیل سنگھ جی خالصہ پنڈا والوں کی سیوا کہ سنگت نو ورتمان پنتھک ستھتی تو جانو کراؤن ستکار یوگ سنت گیانی جرنیل سنگھ جی خالصہ پنڈا والے بولے سو نہار شرامی اکالی دل شرامی اکالی دل شرامی اکالی دل بولے سو نہار
ستگرو غریب نواز سچے پاتشاہ جی دے ساجی نوازی گرو روپ گرو خالصہ ساہ سنگت جیو ساہ سنگت رج کے بلائے واحگرو جی کا خالصہ واحگرو جی کی فتح پیارے خالصہ جی جو سنگت روپ میں اکتر ہو کے گرو صاحب کی گود سج کے دھرم جد مورچے کے سبندھ بلار کے پاسوں وچار سنے ہیں پاوے من بولن بارے کچھ وچار سے داس نے خبر پڑھی نہیں کہ نہ اج کسی سنیا ہے پر جو گل اتنے آ کے پتا لگا اس پہ پرتیت ہو رہا ہے کہ سکھ پانے ترن کا بہت جتن کر رہے ہیں کہ کسی نہ کسی طریقے میں شانتی رہ جائے پر ایسا گھٹناواں ویخ کے یہ سدھ ہوں جا رہا ہے کہ سکھان اپنے پتا گرو گوبند سنگھ صاحب کا حکم مان کے تلوار سے ہاتھ رکھنا پڑے گا کہ دن میں سرنا نہیں جے قدرت نے ਇਹਨਾਂ ਟੋਪੀਆਂ ਵਾਲਿਆਂ ਤੇ ਕੋਈ ਕਰੋਪੀ ਕੀਤੀ ਹੈ ਤੇ ਉਸ ਦੇ ਵਿੱਚ ਕਿਸੇ ਦਾ ਕੋਈ ਹੱਥ ਨਹੀਂ ਹੋ ਸਕਦਾ, ਨਾ ਕਿਸੇ ਦੀ ਸਾਜਿਸ਼ ਹੋ ਸਕਦੀ ਹੈ। ਆ ਚਾਰ ਪੰਜ ਦਿਨ ਹੋਏ ਹਨ, ਇਹਨਾਂ ਦੇ ਪਾਪ ਦੇ ਕਾਰਨ ਇਸੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿਖੇ ਥੋੜੇ ਦਿਨ ਹੋਇਆ ਬਿਜਲੀ ਕੜਕੀ ਸੀ। ਇੱਕ ਕੋਈ ਸ਼ਿਵ ਦੁਆਲਾ ਹੈ ਇੱਥੇ ਲਾਗੇ ਕਿਸੇ ਸ਼ਹਿਰ ਦੇ ਵਿੱਚ ਹੀ, ਉੱਥੋਂ ਦਾ ਟਲ ਅਤੇ ਉਹ ਸੰਗਲ ਬਿਜਲੀ ਨੇ ਪਤਾ ਨਹੀਂ ਕਿਹੜੇ ਪਾਸੇ ਸੁੱਟਿਆ। ਕੁਦਰਤ ਤੁਹਾਡੇ ਤੇ ਕਰੋਪੀ ਆਪ ਕਰ ਰਹੀ ਹੈ, ਪਰ ਤੁਸੀਂ ਉਸ ਕਰੋਪੀ ਦਾ ਗੁੱਸਾ ਇਹ ਸਿੱਖ ਕੌਮ ਤੇ ਕੱਢਣਾ ਚਾਹੁੰਦੇ ਹੋ। ਇਸ ਦਾ ਛਿੱਟਾ ਜਿਹੜਾ ਹੈ ਉਹ ਬੜਾ ਭਾਰੀ ਔਖਾ ਹੋਵੇਗਾ ਭੁਗਤਣਾ, ਇਹ ਤੋਂ ਬਾਹਰ ਜਾਣ ਤੇ ਚੰਗੀ ਗੱਲ ਹੈ। ਪਰ ਮੇਰੇ ਖਿਆਲ ਚ ਕਿ ਇਹਨਾਂ ਨੂੰ ਸੰਬੋਧਨ ਕਰਨ ਨਾਲੋਂ ਆਪਾਂ ਨੂੰ ਆਪਣੇ ਮਨ ਨੂੰ ਇਹ ਪ੍ਰਬੋਧ ਲੈਣਾ ਚਾਹੀਦਾ ਹੈ ਕਿ ਕਰਾਰੇ ਹੱਥਾਂ ਤੋਂ ਬਿਨਾਂ ਇਹਨਾਂ ਕਦੇ ਇਸਤ ਨਹੀਂ ਹੋਣਾ, ਚੁੱਕਣਾ ਨਹੀਂ, ਚੰਚਲਤਾ ਤੋਂ ਰੁਕਣਾ ਨਹੀਂ। ਬੜਾ ਭਾਰੀ ਦੁੱਖ ਹੋਇਆ ਮਨ ਵਿਚ, ਮੈਨੂੰ ਤਾਂ ਪਤਾ ਨਹੀਂ ਸੀ ਸਵੇਰ ਦਾ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਤਨੀ ਘੋਰ ਬੇਅਦਬੀ ਕੀਤੀ ਹੋਵੇ। ਤੇ ਸਿੱਖ ਉੱਥੇ ਕੋਲ ਹੋਣ, ਪਾਸ ਹੋਣ, ਮੈਂ ਸਮਝਦਾ ਹਾਂ ਕਿ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਮਾਣਾ ਨੂੰ ਜੰਮ ਪਏ। ਡੰਗਰਾਂ ਦੇ ਤੇ ਕੁੱਤਿਆਂ ਬਿੱਲਿਆਂ ਦੇ ਘਰੇ ਕਿਉਂ ਨਾ ਜੰਮੇ ਜਿਨ੍ਹਾਂ ਨੇ ਉਹਨਾਂ ਨੂੰ ਝਟਕਾਇਆ ਨਹੀਂ। ਸਿੰਘੋ ਅੱਗੇ ਵੀ ਕਈ ਜਗ੍ਹਾ ਬੇਨਤੀ ਕੀਤੀ ਹੈ, ਅੱਜ ਵੀ ਸੰਗਤ ਬਹੁਤ ਆਈ ਸੀ, ਮਿਲੀ ਹੈ। ਸਾਰੇ ਇਹੀ ਆਣ ਕੇ ਕਹਿੰਦੇ ਆ ਸੰਤ ਜੀ ਕੁਝ ਹੁਕਮ ਕਰੋ। ਭਾਈ ਹੁਕਮ ਕਿਸ ਤਰੀਕੇ ਨਾਲ ਕਰਾਉਣੇ? ਉਹ ਸੰਗਤ ਕੋਈ ਸਾਧਨ ਦੱਸੋ ਹੁਕਮ ਦਾ ਕਿ ਕਿਹੋ ਜਿਹਾ ਹੁਕਮ ਚਾਹੁੰਦੇ ਹੈ। ਸੰਤ ਲੌਂਗੋਵਾਲ ਸਾਹਿਬ ਵੀ ਇੱਥੇ ਸਟੇਜ ਤੇ ਬੋਲ ਚੁੱਕੇ ਹੈ, ਜਿਤਨੀ ਸੰਤ ਦਾਸ ਕੋਲ ਨਿਤ ਜਾਂਦੀ ਹੈ ਉਹਨਾਂ ਨੂੰ ਬੇਨਤੀ ਕਰਦਾ ਹੈ, ਅਖਬਾਰਾਂ ਚ ਕਹਿ ਚੁੱਕਾ ਹੈ, ਹੁਕਮ ਕਰੀ ਜਾਂਦੇ ਹਾਂ, ਮੰਨਣ ਨੂੰ ਰੱਤੀ ਮਾਤਰ ਤੁਸੀਂ ਤਿਆਰ ਨਹੀਂ। ਕਿੰਨੇ ਵੇਰਾ ਬੇਨਤੀ ਕੀਤੀ ਹੈ, ਜਿਹੜਾ ਸਤਿਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਉਹਨੂੰ ਇੱਕਦਮ ਮੌਕੇ ਦੇ ਉੱਪਰ ਝਟਕਾ ਦੇਣਾ ਚਾਹੀਦਾ। ਜੇ ਉਹ ਨਹੀਂ ਉਸ ਵੇਲੇ ਹੱਥ ਵਿੱਚ ਆਉਂਦਾ ਪਿੱਛੋਂ ਭਾਲ ਕੇ ਪੜਤਾਲ ਕਰਕੇ ਉਹਨੂੰ ਗੱਡੀ ਚਲਾਓ, ਕਿਉਂ ਨਹੀਂ ਚਲਾਉਂਦੇ? ਇਹ ਸਾਡੇ ਮੂੰਹ ਵੱਲ ਵੇਖੀ ਜਾਂਦੇ ਹਾਂ, ਦੋਹਾਂ ਦੇ ਅੰਗੂਰ ਲੱਗੇ ਸਾਨੂੰ। ਗੁਰੂ ਕੇ ਸਿੱਖ ਹੋ, ਸਿੱਖਾਂ ਦੇ ਪੁੱਤਰ ਹੋ, ਹਿੰਦੁਸਤਾਨ ਵਿੱਚ ਜੰਮੇ ਹੋ, ਪੰਜਾਬ ਦੀ ਧਰਤੀ 'ਚ ਜੰਮੇ ਹੋ, ਇੰਨੀ ਘੋਰ ਬੇਅਦਬੀ ਥਾਵਾਂ ਤੇ ਹੋਵੇ ਤੇ ਤੁਸੀਂ ਆਖੋ ਵੀ ਪੱਪੂ ਹੋਣੀ ਰੋਂਦੇ ਸੀ, ਪੱਪੂ ਵਾਲਾ ਨੂੰ ਬਚਾਉਂਦਾ ਪਿਓ ਦੀ ਬੇਇੱਜ਼ਤੀ ਕਰਵਾ ਲੈਣੀ ਹੈ? ਕਿਹੜਾ ਹੁਕਮ ਲੈਣਾ ਚਾਹੁੰਦੇ ਤੁਸੀਂ ਦੱਸੋ? ਹੱਥ ਜੋੜ ਕੇ ਬੇਨਤੀ ਕਰਾਂਗਾ ਨਿਮਰਤਾ ਸਾਹਿਬ, ਐਸੀਆਂ ਘਟਨਾਵਾਂ ਨੂੰ ਜਦੋਂ ਤੱਕ ਤੁਸੀਂ ਆਪੋ ਆਪਣੀ ਜ਼ਿੰਮੇਵਾਰੀ ਨਾਲ ਥਾਵਾਂ ਥਾਵਾਂ ਤੇ ਪਹੁੰਚ ਕੇ ਇਹਨਾਂ ਸ਼ਰਾਰਤੀ ਲੋਕਾਂ ਦੇ ਨੱਕ ਵਿੱਚ ਨੱਥ ਨਹੀਂ ਪਾਉਂਦੇ ਤਦੋਂ ਤੱਕ ਇਹਨਾਂ ਨੂੰ ਸੂਤ ਨਹੀਂ ਆਉਣਾ। ਕਈ ਗੁਰਮੁਖ ਨੌਜਵਾਨ ਐਸੇ ਵੀ ਹਨ, ਉਹ ਕਹਿੰਦੇ ਸੰਤ ਜੀ ਜੇ ਅਸੀਂ ਕੁਝ ਐਸਾ ਕੰਮ ਕਰ ਦਈਏ ਸਾਨੂੰ ਸੰਭਾਲਦਾ ਕੋਈ ਨਹੀਂ। ਏਦੋਂ ਵੱਡਾ ਪਵਿੱਤਰ ਥਾਂ ਤੇ, ਏਦੋਂ ਵੱਡੀ ਪੜਨ ਵਾਲੀ ਜਗ੍ਹਾ ਤੇ ਇਸੇ ਕਰਕੇ ਜੇ ਸਿੱਖ ਮੁੱਕਰੇਗਾ ਰਹੇਗਾ ਕਿੱਥੇ? ਮੈਂ ਜ਼ਿੰਮੇਵਾਰੀ ਨਾਲ ਕਹਿੰਦਾ ਇਹ ਗੱਲ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਨੂੰ ਝਟਕਾ ਕੇ ਆਵੇਗਾ ਮੈਂ ਉਹਨੂੰ ਸਾਂਭਾਂਗਾ, ਉਹਦਾ ਮੁਕੱਦਮਾ ਵੀ ਲੜਾਂਗਾ। ਹੋਰ ਕੀ ਹੋਣਾ ਸਾਡੇ ਕੋਲੋਂ? ਇਹ ਤੁਹਾਡੀ ਕਮਜ਼ੋਰੀ ਹੈ ਸਾਰਿਆਂ ਦੀ, ਮੋਰਚੇ ਦੀ ਮਜ਼ਬੂਰੀ ਦੇ ਕਾਰਨ ਮੈਨੂੰ ਇੱਥੇ ਬਹਿਣਾ ਪੈ ਗਿਆ। ਸੰਤ ਜੀ ਦੀ ਮਜ਼ਬੂਰੀ ਦੇ ਕਾਰਨ ਬਾਹਰ ਨਹੀਂ ਜਾ ਸਕਦੇ। ਇਹ ਤੁਹਾਨੂੰ ਸਾਰੇ ਗੁਰਸਿੱਖਾਂ ਨੂੰ, ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ, ਸ਼ਹਿਰ ਨਿਵਾਸੀਆਂ ਨੂੰ, ਨੌਜਵਾਨਾਂ ਨੂੰ ਨੀਂਦ ਕਿਉਂ ਆ ਗਈ ਤੁਹਾਨੂੰ? ਜਿਹਦੀ ਧੀ ਭੈਣ ਨੰਗੀ ਕਰਕੇ ਲੁੱਟੀ ਜਾਵੇ, ਜਿਹਦੇ ਇਸ ਦੀ ਬੇਅਦਬੀ ਕੀਤੀ ਜਾਵੇ, ਉਹਦਾ ਪੁੱਤ ਕੇਵਲ ਗੱਲਾਂ ਹੀ ਪੁੱਛੀ ਜਾਵੇ, ਅਸੀਂ ਕਰੇ ਕੁਝ ਨਾ, ਉਹ ਗੁਰੂ ਦਾ ਪੁੱਤ ਹੋਣ ਦਾ ਹੱਕਦਾਰ ਹੈ, ਆਪਾਂ ਸੁੱਤੇ ਸਾਂ? ਤੁਸੀਂ ਥਾਵਾਂ ਥਾਵਾਂ ਤੇ ਇਹਨਾਂ ਨੂੰ ਜਾਇਦਾਦ ਵਾਸਤੇ ਨਾਅਰੇ ਲਾ ਰਹੇ ਹਾਂ, ਹਿੰਦੂ ਸਿੱਖ ਏਕਤਾ ਟੁੱਟ ਰਹੇ ਹਾਂ। ਆ ਭਾਈ ਰਾਮੂ ਵਾਲੀਆਂ ਨੇ ਹੁਣ ਦੱਸਿਆ ਸੀ, ਆ ਛੋਟੇ ਕਾਰਖਾਨਿਆਂ ਵਾਲੇ ਸੰਤਾਂ ਕੋਲ ਗਏ ਸੀ, ਮੇਰੇ ਕੋਲ ਵੀ ਅੱਜ ਆਏ ਸੀ, 8 ਮਹੀਨੇ ਪਿੱਛੋਂ ਅੱਜ ਕਾਫੀ ਹਿੰਦੂ ਇਕੱਠੇ ਹੋ ਕੇ ਆਏ। ਉੱਥੇ ਪ੍ਰਸ਼ਨ ਸਵਾਲ ਵੀ ਉੱਤਰ ਵੀ ਹੋਇਆ ਉਸ ਵਿੱਚ ਦੀ, ਉਹਨਾਂ ਪੁੱਛੀਆਂ, ਕਾਫੀ ਗੱਲਾਂ ਦੱਸੀਆਂ, ਤਸੱਲੀ ਹੋਈ ਹੈ। ਕਹਿੰਦੇ ਸਾਡੇ ਨਾਲ ਹਮਦਰਦੀ ਪ੍ਰਗਟ ਕਰੋ ਭਾਈ। ਸੰਤ ਵੀ ਇਸ਼ਾਰਾ ਕਰਕੇ ਰਾਮੂ ਵਾਲੀ ਨੂੰ ਕਹਿ ਦਿੱਤਾ, ਮੈਨੂੰ ਵੀ ਕਹਿ ਗਏ ਹੈ मेरे भी मन में चाह के इतने टिका रहना चाहिए पर ऐसे टिका रख के करना की है जिससे साडे इष्ट की घोर गर्दी हो रही है। इस काम नालों ऐसी शांति नालों देश सर जाना चंगा होगा। कदे किसी ने सिख ने किसी हिंदू ने अज मैं पूछा कि हिंदू वीर मैं एक चिट्ठी भी लिखी है इंदिरा गांधी कई वीर शक है मेरी उस चिट्ठी से तो पता नहीं ये साधी तो टुट गई है तो भंडरावाला चिट्ठिया लिखता फिर वो मैं सुनाई नहीं जिम्मेवार सुनावगा किसी दिन और त्यौहार ने रखी से रखी और जो चिट्ठी पढ़ोगे उसके पता लगेगा इंदिरा ने लिखा की है और लिहाज पका कि ज गोली खा के सुती होगी जिसे चिट्ठी सुनी होगी तो मैं कुछ अखर जे अब मेरे को आए हिंदू उन्होंने मैं पूछा है मैं तुम यह दसो कि अज पिटन आ गए हैं दुख हो सू भी दुख है कि तुम उजर क्यों रहे हैं पर सतगुरु ग्रंथ साहब के स्वरूप में अग लगी है 66 करोड़ हिंदुओं विचों किसे हिंदू ने हौका भरे करे किसी ने निखेधी की है कहते जी नहीं की मैं हम तो तकलीफ होगी किसे हिंदू ने हिंदी बोलने वास्ते हिंदी सूबा बनाने वास्ते हिंदू मंदिर नूं पवित्र दर्जा दवा शहर नूं पवित्र दर्जा दवाने वास्ते हिंदू मंदिर के उपर गद्दी का नाम रखवाने वास्ते हिंदू कौम कहाने वास्ते हिंदू ने अपने धार्मिक चिन्ह नूं परपक्ता सहित रखने वास्ते हिंदुस्तान विच आजादी तो पिछों एक भी हिंदू ने एक घंटे की जेल कटी है कहीं मेरी कोई नहीं कटी तो मैं कह सिखा पंजाबी बोलने वास्ते पंजाबी सूबा लैण वास्ते सो अपने धार्मिक शहर में पवित्र दर्जा दवाने वास्ते हरिमंदर साहब के नाम उपर गड्डी का नाम रखाने वास्ते सिख एक वक्री कौम कहाने वास्ते अपने धार्मिक चिन्ह श्री साहब न सदा लिए परपक्ता साहब गात्रे रखने वास्ते हिंदुस्तान विच आजादी तो पिछों 2 लाख तो वध कैद ते बेअंत शहीदियां हो चुकियां अजे तक कन्न ते जूं नहीं सरकी ते बटरूपिया टिकी जांदा जकरिया मुख्यमंत्री आखे जी बड़ी शांति है मैं जी करतान वाला सिख हां अज मेरे कोल इक विचोला भी आया सी उदों मुख्यमंत्रियों विचोला आया सी संत जी नानक निवास लिया के मुआफी मंगवा दिने हैं गुरु के सिख का फर्ज है जो सर नावा तिस कंठ लावा ए दर्द स्वामी संदा पंगत में सिख लेंदे प्रयोजन वास्ते जिवें जप जी साहब कहंदा कि ते ला ला मुकर पाए एक प्रेमी मिल गया मैनू पिंड की गल है कह लगा संत जी आ पंगत की अर्थ की है मैं की कारण है कहे जी गुरु साहब ने लिखा ला ला के मुकरी चलो दया ना करो तो मैं कह वाली पंगती कहना जी जाति साहब तुम पढ़ दो सारा मेरे वास्ते ही है ऐसी हालत है एक पासे अत्याचार हो रहे हैं एक पासे कहते हैं अभी मुआफी वास्ते इतने लाने हैं तो मैं उन्होंने पूछा दूजा इतिहास का पन्ना भी कहते फरोड़िया कि नहीं कहता कि मैं चंदू नूं माफी मिली सी कहते नहीं मिली मैं चेतन मसंद ने मिनट कढ़ी होगी गुरु गोबिंद सिंह साहब जी कि नहीं कदे गुड़ सिर च पैंदे पत्ता पत्ता गर्म गर्म कहना कड़ी तो होगी मिनट जरूर बेनती की होगी मैं 10वें पातशाह ने कह दिता सिंह दया सिंह ना आगे डेरा सिर भर के पानी कहना नहीं मैं फिर ईस्ट में अग लगी है तेरी जबान तो कोई गल निकली है कहना नहीं तो मैं माफी मंगने वास्ते किस वास्ते आ गई हूं केड़े मुंह माफी मंगण थावा थावा से इज्जत लुटी दी जा रही है गुरुद्वारे ढेंगे जा रहे हैं पवित्र स्वरूप की पवित्रता भंग की जा रही है तो यह बतरूपीए उठ उठ के कही जाते हैं जी अखे कोई गल नहीं कोई गड़बड़ नहीं मुख कारण यह है कि असी शांति शांति कूकते हैं वो साढ़े ते जबर करी जाते हैं पर हाथों बाज करार वैरी नहीं होंगे मित जदों तक इन्होंने लोहे के चने नहीं चमाते तदों तक इन्हें सूत नहीं आना ठीक नहीं होना गा नौजवान सावधान होवो हथियार रखो कोल तो आप सिर्फ रहो मिलके तो नशे का करो त्याग अमृत छको तो जदों तक तो गुरबाणी नहीं पढ़ते दिल ठोस नहीं बनना बाणी पढ़ने वाला बंद बंद कटवा सकता बाणी पढ़ने वाला सीस तली से रख के 3 मील तुर सकता बाणी पढ़ने वाला ही मस्त हाथी के मत्थे की बर्छी मार के उन्हें पिछे भवा सकता ਅੱਜ ਤੱਕ ਕਿਤੇ ਸ਼ਰਾਬ ਪੀਣ ਵਾਲੇ ਨੇ ਖੋਪਰੀ ਲਵਾ ਕੇ ਜ਼ੁਲਮ ਨੂੰ ਅੱਗੇ ਜ਼ਾਲਮ ਨੂੰ ਜ਼ੁਲਮ ਕਮਾਉਣ ਵਾਲੇ ਨੂੰ ਅੱਗੇ ਲਾ ਕੇ ਕਦੇ ਨੀ ਤੋੜਿਆ। ਜੇ ਤੋੜਿਆ ਤੇ ਕੇਵਲ ਗੁਰਬਾਣੀ ਪੜ੍ਹਨ ਵਾਲੇ ਨੇ ਤੋੜਿਆ। ਤੇ ਜੇ ਆਪਾਂ ਕੱਲੀਆਂ ਗੱਲਾਂ ਕਰੀ ਚੱਲਾਂਗੇ, ਗੱਲਾਂ ਦੇ ਪ੍ਰਸਾਦ ਨਾਲ ਆਟਾ ਸੜ ਜਾਵੇਗਾ, ਪੱਲੇ ਕੁਝ ਨੀ ਜੇ ਪੈਣਾ। ਇਕਾਗਰਤਾ ਸਹਿਤ ਹੋਵੋ ਤੇ ਮਿਲ ਕੇ ਚੱਲੋ। ਐਸੇ ਲੋਕਾਂ ਤੋਂ ਬਚਣ ਦੀ ਲੋੜ ਹੈ ਖਾਲਸਾ ਜੀ। ਉਹਨਾਂ ਜਦੋਂ ਗੁਰਮੁਖਾਂ ਨੂੰ ਇਹ ਗੱਲ ਮੈਂ ਪੁੱਛੀ ਕਿ ਐਸਾ ਕੋਈ ਤੁਹਾਡੇ ਕੋਲ ਜਵਾਬ ਹੈ, ਸੰਤ ਜੀ ਇਹਦਾ ਜਵਾਬ ਤਾਂ ਕੋਈ ਨੀ, ਅਸੀਂ ਤਾਂ ਭੁਲੇਖੇ ਕੀ ਰਹੇ ਹਾਂ, ਤੁਹਾਨੂੰ ਅੱਤਵਾਦੀ ਕਹਿੰਦੇ ਸੀ ਪਰ ਸਾਨੂੰ ਤਾਂ ਪਤਾ ਲੱਗਾ ਅੱਜ ਹੀ ਕਿ ਤੂੰ ਇਹੋ ਜਿਹਾ ਬੰਦਾ। ਉਹ ਕਿਉਂ ਪਤਾ ਲੱਗਾ ਅੱਜ ਕਿ ਅੱਜ ਆਪਦੇ ਘਰੇ ਬਸੰਤਰ ਮੱਚੀ ਹੈ, ਕੱਲਿਆਂ ਨੇ ਸੀ ਅੱਗੇ ਆਪਣੇ। ਤੋ ਇਹ ਵੀ ਮੈਂ ਕਹਿੰਦਾ ਵੀ ਜੇ ਉਹਨਾਂ ਨੂੰ ਕੋਈ ਘਾਟਾ ਪੈ ਰਿਹਾ ਤੇ ਮੈਂ ਖੁਸ਼ ਹਾਂ। ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹੜਾ ਇਹ ਟੈਕਸ ਜਾਂ ਇਹੋ ਜਿਹਾ ਵਾਧਾ ਇਹ ਅੰਗਰੇਜ਼ੀਆਂ ਦੇ ਉੱਪਰ ਕੀਤਾ ਜਾ ਰਿਹਾ, ਇਹਦੇ ਵਾਸਤੇ ਵੀ ਆਪਾਂ ਸਾਰਿਆਂ ਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ ਤੇ ਗੌਰਮੈਂਟ ਨੂੰ ਚੇਤਾਵਨੀ ਇਸ ਗੱਲ ਦੀ ਦੇਣੀ ਚਾਹੀਦੀ ਹੈ, ਜਿਸ ਕਰਕੇ ਇਹ ਸਾਰੇ ਪੰਜਾਬ ਦੇ ਵਸਨੀਕ ਸੌਖੇ ਵੱਸ ਸਕਣ। ਪਰ ਐਸੀਆਂ ਚੇਤਾਵਨੀਆਂ ਆਪਾਂ ਦਿੰਦੇ ਰਹੀਏ ਤੇ ਆਪਣੀਆਂ ਇੱਜ਼ਤਾਂ ਲੁੱਟੀਆਂ ਜਾਣ ਤੇ ਪੰਜਾਬ ਵਿੱਚੋਂ ਇੱਕ ਵੀ ਹਿੰਦੂ ਭਾਈ ਉੱਠ ਕੇ ਤੇ ਹਾੜਾ ਮਾਰਾ ਨਾ ਮਾਰੇ, ਇਹਦੇ ਵੱਲ ਧਿਆਨ ਦੇਣਾ ਪਵੇਗਾ ਆਪਾਂ ਨੂੰ ਸਾਰਿਆਂ ਨੂੰ। ਬਹੁਤ ਮਨ ਤੇ ਠੇਸ ਪਹੁੰਚੀ ਹੈ ਜਿਸ ਮਨੁੱਖ ਨੇ ਸਰੂਪ ਦੀ ਬਿਆਰੀ ਕੀਤੀ ਨਿਸ਼ਾਨ ਸਾਹਿਬ ਵੱਡੇ ਹੈ। ਜੇ ਉਸ ਮਨੁੱਖ ਦਾ ਤੁਹਾਨੂੰ ਕਿਸੇ ਨੌਜਵਾਨ ਨੂੰ ਪਤਾ ਲੱਗਦਾ ਇਹ ਕਿਤੇ ਵੀ ਮਿਲ ਪੈਂਦਾ, ਉਹਦੇ ਨਾਲ ਢਿੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਇਤਿਹਾਸ ਗਵਾਹ ਹੈ। ਮਨੁੱਖ ਦੇ ਕਾਤਲ ਵਾਸਤੇ ਪੁਲਿਸ ਰਿਮਾਂਡ ਹੈ, ਜੁਡੀਸ਼ਲੀ ਰਿਮਾਂਡ ਹੈ, ਮਨੁੱਖ ਦੇ ਕਾਤਲ ਵਾਸਤੇ ਜੇਲ੍ਹ ਹੈ, ਕੋਠੀ ਹੈ, ਫਾਂਸੀ ਹੈ, ਪਰ ਗੁਰੂ ਦੇ ਕਾਤਲ ਵਾਸਤੇ ਚੀਜ਼ਾਂ ਨਹੀਂ। ਗੁਰੂ ਦੇ ਕਾਤਲ ਵਾਸਤੇ ਗੁਰੂ ਕੀ ਸਾਧ ਸੰਗਤ ਹੈ ਜਿਸਦਾ ਇਤਿਹਾਸ ਗਵਾਹ ਹੈ। ਚੰਦੂ ਨੇ ਗੁਰੂ ਨੂੰ ਕਤਲ ਕੀਤਾ, ਸ਼ਹੀਦ ਕੀਤਾ, ਪਰ ਚੰਦੂ ਨੂੰ ਕਿਸੇ ਕਚਹਿਰੀ ਕਚਹਿਰੇ ਵਿਚ ਨਹੀਂ ਖੜਾ ਕੀਤਾ, ਚੰਦੂ ਨੂੰ ਗੁਰੂ ਸਾਹਿਬ ਦੇ ਗੁਰੂ ਕੀ ਸੰਗਤ ਦੇ ਹਵਾਲੇ ਕੀਤਾ। ਤੇ ਭਾਈ ਜੇਠੇ ਨੇ ਤੇ ਭਾਈ ਬੀਰੀ ਚੰਦ ਨੇ ਉਹ ਚੰਡਾਲਾਂ ਨੂੰ ਫੜਾ ਤੇ ਉਹਨੂੰ ਕੁੱਤਿਆਂ ਵਿਚ ਬੰਨ ਕੇ ਕੌਡੀ ਕੌਡੀ ਮੰਗਵਾ ਕੇ ਨੂੰ ਦੰਡ ਦਿੱਤਾ ਸੀ। ਤੇ ਜੇ ਕਚਹਿਰੀਆਂ ਵਿਚ ਉਹਦਾ ਕੇਸ ਭੁਗਤਾਉਣਾ ਹੁੰਦਾ ਤੇ ਕਦਾ ਚਿੱਤ ਆਪਣੀ ਜਿੱਤ ਨਹੀਂ ਸੀ ਹੋਣੀ। ਇਸ ਵਾਸਤੇ ਗੁਰੂ ਦੇ ਕਾਤਲ ਵਾਸਤੇ ਜੰਡੀਸ਼ਲੀ ਇਨਕੁਆਰੀ ਚਾਹੀਦੀ, ਦੂਜੀ ਇਨਕੁਆਰੀ ਚਾਹੀਦੀ ਹੈ। ਇਨਕੁਆਰੀਆਂ ਵਿਚੋਂ ਇਨਸਾਫ ਖਾਲਸਾ ਜੀ ਉੱਥੇ ਮਿਲਦਾ ਜਿੱਥੇ ਕੋਈ ਦਲੀਲ ਵਕੀਲ ਤੇ ਅਪੀਲ ਦੀ ਗੱਲ ਹੋਵੇ, ਜਿੱਥੇ ਹਾਈ ਸਰਾਸਰ ਧੱਕਾ ਇਹ ਨਿਰਣਾ ਕੀਤਾ ਕਿ ਸਿੱਖਾਂ ਨੂੰ ਖਤਮੇ ਕਰਨਾ ਨਹੀਂ ਹੈ, ਪੱਗਾਂ ਦੀ ਬੇਇੱਜ਼ਤੀ ਕਰਨੀ ਹੈ, ਇਹਨਾਂ ਦੇ ਧਰਮ ਨੂੰ ਨਸ਼ਟ ਕਰਨਾ ਹੈ, ਉੱਥੇ ਤੁਸੀਂ ਵਕੀਲ ਤੇ ਦਲੀਲ ਤੁਹਾਨੂੰ ਕਰਨ ਦੀ ਕੀ ਲੋੜ ਹੈ। ਜਦੋਂ ਚਟਕਾਏ ਹੋਣਗੇ ਥਾਵਾਂ ਥਾਵਾਂ ਤੇ ਗੁਰੂ ਦੀ ਬੇਅਦਬੀ ਕਰਨ ਵਾਲੇ ਵਕੀਲ ਉਹ ਭਾਲਦੇ ਫਿਰਨ, ਆਪਾਂ ਨੂੰ ਕੀ ਲੋੜ ਹੈ। ਇਕੱਠੇ ਹੋਵੋ, ਮੈਂ ਆਪਣੇ ਵੱਲੋਂ ਜਾਣ ਵਾਲੇ ਜਿਹੜੇ ਸੱਜਣ ਹੈ ਭਾਈ ਭਰਪੂਰ ਸਿੰਘ ਜੀ ਗਿੱਲ ਅਤੇ ਭਾਈ ਧਨਰਾਜ ਸਿੰਘ ਜੀ ਗਿੱਲ ਸਾਬਕਾ ਐਮਐਲਏ ਅਤੇ ਗੁਰਮ ਪਿਆਰੇ ਭਾਈ ਗੁਰਿੰਦਰਪਾਲ ਸਿੰਘ ਜੀ, ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਜਥੇ ਚ ਜਿਹੜੇ ਜਾਣ ਵਾਲੇ ਸੱਜਣ ਹੈ ਉਹਨਾਂ ਨੂੰ ਵੀ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਹਾਂ। ਜਿਹੜੇ ਸਿੰਘਾਂ ਨੇ ਅੱਜ ਤਕਰੀਬਨ ਕੋਈ 200 ਸਿੰਘਾਂ ਨੇ ਦਾੜੀ ਰੱਖੀ ਹੋਵੇਗੀ ਉਹਨਾਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਨਿਮਰਤਾ ਸਾਹਿਬ, ਉੱਥੇ ਵੀ ਕੀਤੀ ਸੀ, ਇੱਥੇ ਹਜ਼ੂਰ ਦੀ ਹਜ਼ੂਰੀ ਚ ਬੈਠੇ ਹਾਂ। ਸਿੰਘੋ, ਜਿਨ੍ਹਾਂ ਨੇ ਸ਼ਰਾਬ ਛੱਡਣ ਦਾ ਤੇ ਦਾੜੀ ਕੇਸ ਰੱਖਣ ਦਾ ਪਰਮ ਕੀਤਾ, ਉਹਨਾਂ ਨੂੰ ਗਲਤ ਪੱਲਾ ਪਾ ਕੇ ਆਪਣੇ ਭਰਾ ਜਾਣ ਕੇ ਬੇਨਤੀ ਕਰਦਾ ਕਿ ਉਸ ਕੀਤੇ ਬਚਨ ਤੋਂ ਖਿਸਕਿਓ ਨਾ, ਨਹੀਂ ਤੇ ਗੁਰੂ ਤੇ ਆਪਾਂ ਦੇਣਦਾਰ ਹੋਵਾਂਗੇ। ਇੱਥੇ ਹਜ਼ੂਰ ਦੀ ਹਜ਼ੂਰੀ ਵਿਚੋਂ ਖਿਸਕ ਕੇ ਕਿਸੇ ਨੂੰ ਕਦੇ ਟਿਕਾਣਾ ਨਹੀਂ ਕੋਈ ਮਿਲਦਾ ਗਾ। ਬਾਕੀ ਆ ਟਰਾਂਸਮੀਟਰਾਂ ਦੀ ਗੱਲ ਜਰਾ ਚੱਲੀ ਸੀ, ਕਹਿੰਦੇ ਉਹਨਾਂ ਨੇ ਅਸੂਲ ਮੰਨਿਆ, ਖਾਲਸਾ ਜੀ ਅਸੂਲ ਜ਼ਰੂਰ ਮੰਨਿਆ ਹੋਵੇਗਾ, ਪਰ ਮੈਂ ਤਾਂ ਇਹ ਨਿਸ਼ਚਾ ਕੀਤਾ ਕਿ ਸ਼ਰਾਰਤ ਹੈ ਤੇ ਆਪਣੇ ਨਾਲ ਧੁੱਖ ਹੈ, ਤੇ ਅਸੂਲ ਸਾਲੋਂ ਨੇ ਕੋਈ ਨਹੀਂ ਮੰਨਿਆ ਜੇ ਧੋਖਾ ਤੇ ਸ਼ਰਾਰਤ ਮੰਨਿਆ ਕੀ ਹੈ ਜੀ। ਜਲੰਧਰਪੁਰ ਅਸੀਂ ਕੀਰਤਨ ਸੁਣਾ ਦਿਆਂਗੇ, ਰਿਲੇ ਕਰ ਦਿਆਂਗੇ, ਪਿੱਟੀ ਤਾਂ ਜੇ ਅਸੀਂ ਜਾਂਦੇ ਟਰਾਂਸਮੀਟਰ ਸਾਨੂੰ ਇੱਥੇ ਲਾ ਕੇ ਦਿਓ। ਹੁਣ ਕਹਿੰਦੇ ਵੀ ਸ਼ਕਤੀਸ਼ਾਲੀ ਉੱਥੇ ਜਲੰਧਰ ਲੱਗ ਜੂ, ਇੱਥੇ ਸ਼ਕਤੀਸ਼ਾਲੀ ਵਾਲੇ ਨੂੰ ਹਵਾ ਢਾ ਦੇਵੇਗੀ ਆਕਾਸ਼ ਵਿੱਚੋਂ, ਇੱਥੇ ਕਿਉਂ ਨਹੀਂ ਮੰਨਦੇ। ਅੱਜ 25 ਕੁ ਦਿਨ ਹੋਇਆ ਖਬਰ ਆਈ ਸੀ ਵੇਦਾਂ ਦੇ ਪ੍ਰਸਾਰਣ ਵਾਸਤੇ ਬੰਬਈ, ਕਲਕੱਤਾ, ਮਥੁਰਾ ਤੇ ਕਾਨਪੁਰ ਇਹਨਾਂ 4 ਥਾਵਾਂ ਵਿੱਚ ਟਰਾਂਸਮੀਟਰ ਲੱਗੇਗਾ ਵੇਦਾਂ ਦੇ ਪ੍ਰਸਾਰਣ ਵਾਸਤੇ, ਵੇਦਾਂ ਦੇ ਪ੍ਰਚਾਰ ਵਾਸਤੇ। ਜੇ ਵੇਦਾਂ ਵਾਸਤੇ ਲੱਗ ਸਕਦਾ تو گرو کی بانی واسطے کیوں نہیں لگ سکتا گا؟ جے اس استھان پوتر درجہ کہ 200 گاج 200 گاج تو دربار صاحب تو گنگے چھ دو درشنی جوڑی بن جوں، پہلے پاسے پہلے کھیتی تمباکو بھی بیجی جانے ہیں، پھر ایسے سٹیجا تے اخبار تو گلا آدی وہ آپ بولتے ہیں، یہ ڈیپوٹیشن لے کے جا کے دلی نل مہاشے جی جی اتنے پوتر درجہ دے دیتا اگ لگ جائے گی، وہ پانی ڈولیا اگ لگتی ہوں کہ پٹرول پایا اگ لگتی ہوں، یہ پوتر درجہ دن واسطے مڑ کے دلیل دیں سانو نہیں پوچھیا کیوں نہیں، سانو ہندو ویر پوچھنا چاہیے آ تھی صاحب نو پوتر درجہ دیتا کہ سکھ نوچیا مترا نو پوتر درجہ دیتا سکھ کی سلاح لائی ہے، ویشنو دیوی نو کہ گنڈے کا مشک آ جاتا ہے، گرو صاحب نو کہ تمباکو کا مشک نہیں آتا، ویشنو دیوی کا نک بہت کھلا ہونا نا ایمی کرنا جو ایمی نفرت ایمی فرقہ پرستی، یہ تو بچن کی لوڑ ہے، یہ گلا باتیں جن چر کام چلتا آپ چڑائی چلیے پر اپنی تیاری پوری کرو، یہ نہ ہو کدھر لونگوال صاحب کا اعلان ہو تو تھی بھال دے کرو کہ بارڈر نو لنگنا ہے، ادو کسی نے نہیں لنگن دینا، تیاری اپنی پوری کرو کہ جدے خرچ پڑے مظلوم تے وار نہیں کرنا، بیبی تے وار نہیں کرنا، بزرگ تے وار نہیں کرنا، جہاں گرو گرنتھ صاحب کی بیاری کرنے والا وہ لحاظ نہیں کرنا، جان والے جتے کا دھنواد، واحگرو جی کا خالصہ واحگرو جی
سنت بابا ہرجن سنت بابا جرنیل سنگھ جی خالسا جی نو گرو دان نو درشن دین سنگت کے درشن کرن جکارے انہوں کا سنمان کریے بولے واہگرو جی کا خالصہ واہگرو جی کی فتح
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਵਾਜ ਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ ਸਭ ਸੰਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਪਿਆਰੇ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਬੋਲ ਸੜ ਕੇ ਆਪਾਂ ਸਾਰੇ ਹੀ ਆਨੰਦ ਮਾਣ ਰਹੇ ਹਾਂ جو سکھ نوجوان ودیارتھیاں نے بڑا بھاری شلاگا جو قلم اٹھا کے پنتھ کے نال اپنی سہمتی کا پرگٹاوا کیتا ہے، یہ جن بھی سکھ کی جائے وہ کام ہے نوجوان ودیارتھیاں دس بہت نمرتا سہت بےنتی کرے گا کہ جو تک کر کے آن والے سمے وچوں دبی ہوئی قوم نو غلامی دیا جزیرہ توڑ کے لمبے کر کے ستنتر کرنے واسطے جتن کیتا ہے، یہ تا ہی سفل ہو سکے گا جے آپ ستگرو گریب نواز سچے پاتشاہ جی کے کہے ہوئے بچپن کے انوسار سکھی وچ پورن پرپک ہوواں گے اتے گرمت راستے دے پابند بنن گے، جو انسان پرچار کرتا ہے جے وہ خود آپ ان گنا کا دھارنی نہ ہوئے تے دوجے کسے تے اثر نہیں ہو سکتا، دس نے اتنے گئے ہوئے ودیارتھیوں نے جو آسن سے ملے سی بےنتی کی کرنی یوگ سمجھتا ہاں کہ تسی جتنے بھی سنگھ اج تک ہوئے ہوں گرو کی کرپا نال ایک بھی سنگھ تہاڈے وچوں کوئی پرن کرو یا ادم کرو کہ اسی 5000 روپیہ چیتر تمہیں دے دیں ہاں، تسی بازار یا کسی شہر کسی بھی علاقے قصبے جا کے ایک بھی ہندو دے پتر نو پیسے دے کے صاف سوت رہن واسطے پوچھ کے دیکھو تے کدے ہاتھ نہیں لگے گا، 5000 روپیہ تے کولوں لے کے سکھی سروپ نو جڑا اپرلا شریر دا سروپ ہے کیس دا رہا ہے یہ صاف نہیں رکھ سکے گا، یہ رکھنے واسطے کدے بھی منے گا نہیں ਪੈ ਗਏ ਤਾਂ ਨਾਮੁਮਕਿਨ ਗੱਲ ਹੈ, ਇਹ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਉਹ ਆਪਣੇ ਵਡੇਰਿਆਂ ਦੇ ਕਾਰਨਾਂ ਤੋਂ, ਆਪਣੇ ਵਡੇਰਿਆਂ ਦੀ ਕੀਤੀ ਹੋਈ ਗੱਲ ਤੋਂ ਪਾਸੇ ਜਾ ਰਿਹਾ, ਪਰ ਫਿਰ ਵੀ ਉਸ ਨੂੰ ਆਪਣੇ ਆਪ ਤੇ ਫਖਰ ਹੈ ਕਿ ਸਾਡੇ ਵਡੇਰਿਆਂ ਨੇ ਸਾਨੂੰ ਭਾਵੇਂ ਸਜ਼ਾ ਦਿੱਤੀ ਸੀ, ਕ੍ਰਿਸ਼ਨ ਭਗਵਾਨ ਜੀ ਨੇ ਭਾਵੇਂ ਹੱਥੀ ਰੁਕਮਈਏ ਦੇ ਕੇਸ ਕੱਟੇ ਸਨ ਜਦੋਂ ਰੁਕਮਣੀ ਨੂੰ ਵਿਆਹ ਤੇ ਲਗਾਏ ਹੈ, ਸਸਪਾਲ ਨੂੰ ਮਾਰਿਆ, ਪਰ ਉਨ੍ਹਾਂ ਨੇ ਕਦੇ ਵੀ ਕ੍ਰਿਸ਼ਨ ਭਗਵਾਨ ਜੀ ਦੇ ਉੱਪਰ ਕਿੰਤੂ ਪ੍ਰੰਤੂ ਨਹੀਂ ਕੀਤਾ। ਇਹ ਵੀ ਕਦੇ ਕਿਹਾ ਕਿ ਸਾਡੇ ਭਗਵਾਨ ਨੇ ਸਾਨੂੰ ਗਲਤ ਰਸਤੇ ਪਾ ਦਿੱਤਾ। ਉਨ੍ਹਾਂ ਦੇ ਭਾਵੇਂ ਪਰਮੇਸ਼ਰ ਦੀ ਇਮਾਨਤ ਵਿਚ ਖਿਆਲਤ ਪਾਉਣੀ ਪੈ ਗਈ ਹੈ, ਔਰ ਸਾਡੇ ਰਹਿਬਰ ਨੇ ਜੋ ਕੁਝ ਕੀਤਾ ਠੀਕ ਕੀਤਾ। ਜਿਸ ਵੇਲੇ ਰੁਕਮਈਏ ਦੇ ਕੇਸ ਕ੍ਰਿਸ਼ਨ ਭਗਵਾਨ ਜੀ ਨੇ ਕੱਟੇ ਸਨ, ਉਸ ਵੇਲੇ ਬਲਭੱਦਰ ਜੀ ਨੇ, ਛੋਟੇ ਭਾਈ ਸੀ ਕ੍ਰਿਸ਼ਨ ਜੀ ਦੇ, ਉਨ੍ਹਾਂ ਦਾ ਨਾਂ ਬਲਰਾਮ ਜੀ ਵੀ ਆਉਂਦਾ ਗ੍ਰੰਥਾਂ ਵਿਚ, ਉਨ੍ਹਾਂ ਨੇ ਕਿਹਾ ਸੀ ਭਗਵਾਨ ਜੀ ਤੁਸਾਂ ਠੀਕ ਨਹੀਂ ਕੀਤਾ, ਜੋ ਖੁਦਾ ਨੇ ਪਰਮੇਸ਼ਰ ਨੇ ਅੱਲਾ ਨੇ ਤੁਹਾਨੂੰ ਅਕਾਲ ਪੁਰਖ ਨੇ ਭੇਜਿਆ ਹੈ, ਤੁਸੀਂ ਉਹਦੀ ਦਿੱਤੀ ਹੋਈ ਇਮਾਨਤ ਚ ਖਿਆਲਤ ਕਿਉਂ ਪਾਈ ਹੈ? ਤਾਂ ਕ੍ਰਿਸ਼ਨ ਭਗਵਾਨ ਜੀ ਨੇ ਗਲਤੀ ਮਹਿਸੂਸ ਕੀਤੀ ਸੀ, ਉਸ ਵੇਲੇ ਕਿਹਾ ਸੀ ਬਲਭੱਦਰ ਜੀ ਜੋ ਕੁਝ ਹੋ ਗਿਆ ਹੋ ਗਿਆ, ਅੱਗੇ ਵਾਸਤੇ ਮੈਂ ਨਹੀਂ ਕਰਾਂਗਾ। ਪਰ ਉਹ ਦਿੱਤੀ ਹੋਈ ਸਜ਼ਾ ਨੂੰ ਉਨ੍ਹਾਂ ਦੇ ਪੈਰੋਕਾਰਾਂ ਨੇ ਉਹਨੂੰ ਇੱਕ ਫਾਰਮੂਲਾ ਮੰਨ ਲਿਆ, ਉਹਨੂੰ ਇੱਕ ਅਸੂਲ ਮੰਨ ਲਿਆ, ਇੱਕ ਸਿਧਾਂਤ ਮੰਨ ਲਿਆ, ਉਹਦੇ ਤੇ ਚੱਲ ਰਹੇ ਹਨ। ਪਰ ਨੌਜਵਾਨ ਵੀਰੋ, ਬਹੁਤ ਬਹੁਤ ਅਫਸੋਸ ਹੈ ਕਿ ਜਿਸ ਗੁਰੂ ਦੀ ਸਰਨ ਵਿਚ ਅੱਜ ਆਪਾਂ ਬੈਠੇ ਹਾਂ, ਜਿਸ ਬਾਰੇ ਕਿਹਾ ਗਿਆ ਹੈ ਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨਾਨਕ ਤੇਰੇ ਅਖੁੱਟ ਭੰਡਾਰਾ, ਜਿਹੜਾ ਐਸਾ ਸਾਂਝਾ ਉਪਦੇਸ਼ ਦੇ ਕੇ ਸਾਂਝੀਵਾਲ ਪਏ ਭਾਈਵਾਲ ਬਣਾਉਣ ਵਾਲੇ ਗੁਰੂ ਹਨ, ਐਸੇ ਮੇਰੇ ਚੋਜੀ ਪ੍ਰੀਤਮ ਜੀ ਨੇ ਦਰਜ ਕਰ ਦਿੱਤਾ ਹੈ ਕਿ ਸਾਫ਼ ਸੂਰਤ ਦਸਤਾਰ ਸਿਰ, ਸਾਫ਼ ਸੂਰਤ ਰੱਖੋ, ਸਿਰ ਤੇ ਦਸਤਾਰ ਰੱਖੋ। ਨੌਜਵਾਨ ਵੀਰਾਂ ਨੂੰ ਮੈਂ ਪਹਿਲਾਂ ਬੇਨਤੀ ਤਾਂ ਕਰਨੀ ਯੋਗ ਸਮਝੀ ਹੈ ਕਿ ਇਦੋਂ ਅੱਗੇ ਜਿਹੜਾ ਕੁਝ ਦੱਸਣ ਵਾਲਾ ਅਸਰ ਤਾਂ ਹੋਵੇਗਾ ਜੇ ਤੁਸੀਂ ਇਹ ਕਬੂਲ ਲਵੋਗੇ, ਤੇ ਜੇ ਇਹ ਨਹੀਂ ਕਬੂਲਣਾ ਤੇ ਫਿਰ ਕੋਈ ਪ੍ਰਚਾਰ ਦਾ ਬਹੁਤਾ ਸ਼ਾਇਦ ਜ਼ਿਆਦਾ ਫਾਇਦਾ ਨਹੀਂ ਹੋਵੇਗਾ। ਮੈਂ ਇੱਕ ਤੁਹਾਡੇ ਕੋਲ ਨਿਯਮ ਕਰਾਉਣਾ ਚਾਹੁੰਦਾ ਹਾਂ, ਬਾਕਰੀਆਂ ਕਰਵਾ ਕੇ ਉਨ੍ਹਾਂ ਵੀਰਾਂ ਤੋਂ ਜਿਨ੍ਹਾਂ ਨੇ ਕੇਸ ਦੇ ਦੜ ਨੂੰ ਬਰਬਾਦ ਕੀਤਾ, ਸਿੱਖੀ ਤੋਂ ਖੋਟੀ ਪਸੰਦ ਦੇ ਕਾਰਨ ਦੂਰ ਜਾ ਚੁੱਕੇ ਹਨ, ਜਿਨ੍ਹਾਂ ਵੀਰਾਂ ਨੇ ਕੇਸ ਦੇ ਦਾੜੀਆਂ ਕਟਾਈਆਂ, ਉਨ੍ਹਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ, ਜੇ ਤੁਹਾਨੂੰ ਪੰਥ ਪਿਆਰਾ, ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਕਿਸੇ ਸੰਤ ਦੇ ਨਹੀਂ, ਕਿਸੇ ਮਨੁੱਖ ਦੇ ਨਹੀਂ, ਜੇ ਆਪਾਂ ਨੂੰ ਸਾਫ਼ ਸੂਰਤ ਚੰਗੀ ਲੱਗਦੀ ਹੈ, ਜੇ ਧਰਮ ਨਾਲ ਪਿਆਰ ਹੈ ਤੇ ਪੰਥ ਨਾਲ ਪਿਆਰ ਹੈ, ਤੇ ਤੁਸੀਂ ਪ੍ਰਧਾਨਾਂ ਨਾਲ ਤੇ ਸੰਤਾਂ ਮਹਾਤਮਾ ਨਾਲ ਪਿਆਰ ਰੱਖਣਾ ਯੋਗ ਸਮਝਦੇ ਹੋ, ਤੇ ਜਿਨ੍ਹਾਂ ਨੇ ਕੇਸ ਤੇ ਦਾੜਾ ਮਨਾਇਆ ਤੇ ਅੱਜ ਉਹ ਪਰਨ ਕਰਦੇ ਆ ਕਿ ਅਸੀਂ ਅੱਗੇ ਵਾਸਤੇ ਕਦੇ ਨਹੀਂ ਮਨਾਵਾਂਗੇ ਤੇ ਸ਼ਰਾਬ ਨਹੀਂ ਪੀਵਾਂਗੇ, ਉਹ ਭਲਾ ਦਾੜੀ ਕੱਟੇ ਵਿਚੋਂ ਦੂਜੇ ਨਹੀਂ, ਦਾੜੀ ਕੱਟੇ ਵਿਚੋਂ ਭਲਾ ਬਾਹਰ ਖੜੀਆਂ ਕਰੋਗਾ, ਕਿੰਨੇ ਕਾਜ ਆਪਾਂ ਇਸ ਅਸੂਲ ਨੂੰ ਕਬੂਲਦੇ ਹਾਂ? ਜਿਨ੍ਹਾਂ ਕੇਸ ਤੇ ਦਾੜੇ ਕਟਾਏ ਆ ਤੇ ਅੱਜ ਤੋਂ ਪਰਨ ਕਰਦੇ ਤੇ ਅਸੀਂ ਰੱਖਾਂਗੇ ਤੇ ਸਾਨੂੰ ਇਸ਼ਟ ਨਾਲ ਪਿਆਰ ਤੇ ਪੰਥ ਨਾਲ ਪਿਆਰ ਹੈ, ਉਹ ਬਾਹਰ ਤੋਂ ਸਿੰਘ ਨਾਮ ਵਾਲੇ ਕਰੋ ਭਾਈ, ਕਿੰਨੇ ਕਾ ਸੰਗੋ ਨਾ ਠੀਕ ਨਹੀਂ ਕਰੀ ਜਾਂਦੇ ਆ, ਸੰਗੋ ਨਾ ਕਰੋ ਬਾਹਰ ਖੜੀ ਨਹੀਂ, ਜਿਨ੍ਹਾਂ ਦੇ ਕੇਸ ਦਾੜਾ ਰੱਖੇ ਉਹ ਨਾ ਕਰੋ, ਆਪਾਂ ਕੋਈ ਗਿਣਤੀ ਨਹੀਂ ਕਰਨੀ, ਪਖੰਡ ਨਹੀਂ ਬਣਾਉਣਾ, ਇਸੇ ਸੱਚ ਪਾਲਣਾ। ਤੇ ਜੇ ਭਾਈ ਤੁਸੀਂ ਕੇਸ ਦਾੜਾ ਰੱਖਣ ਨੂੰ ਤਿਆਰ ਨਹੀਂ ਤੇ ਤੁਸੀਂ ਇਹ ਦੱਸੋਗੇ ਕਿ ਖਾਲਸਾ ਰਾਜ ਲਓਗੇ ਕਿਵੇਂ? ਹੁਣ ਆਪਾਂ ਇੱਥੇ ਪ੍ਰਚਾਰ ਸੁਣਿਆ ਸਾਰਿਆਂ ਦਾ, ਪ੍ਰਚਾਰ ਕੋਈ ਮੈਂ ਨਿੰਦਾ ਨਹੀਂ, ਪ੍ਰਚਾਰ ਧਰਮ ਹਿੱਤ ਹੈ, ਕੌਮ ਦੇ ਭਲੇ ਵਾਸਤੇ ਆ, ਦੱਬੀ ਹੋਈ ਪਨੀਰੀ ਨੂੰ ਨਰਕ ਵਿਚੋਂ ਕੱਢਣ ਵਾਸਤੇ ਹੈ, ਇਹ ਹਿੰਦੂ ਸਾਮਰਾਜ ਦੇ ਡੰਡੇ ਥੱਲੇ ਸੁਤੰਤਰ ਕਰਨ ਵਾਸਤੇ ਪ੍ਰਚਾਰ ਕੀਤਾ। ਪੰਗਤੀਆਂ ਪੜ੍ਹਨੀਆਂ ਪਰ ਪਿੱਛੇ ਜਦੋਂ ਅਰਦਾਸ ਹੋਵੇਗੀ, ਰਾਜ ਕਰੇਗਾ ਖਾਲਸਾ ਅੱਜ ਹੀ ਰਹੇ ਨਾ ਕੋਈ, ਖਾਲਸਾ ਬਣਾਂਗੇ ਤੇ ਰਾਜ ਕਰਾਂਗੇ, ਜੇ ਖਾਲਸੇ ਬਣੇਗੀ ਤੇ ਰਾਜ ਹੋਵੇਗਾ ਕਾਹਦਾ? ਖਾਲਸੇ ਬਾਰੇ ਬਚਨ ਕਹੇ ਹਨ, ਖਾਲਸਾ ਖਾਸ ਤੁਹਾਡਾ ਸੋਈ, ਜਾਤ ਹਿਰਦਾ ਭਰਮ ਨਾ ਹੋਈ। ਜਿਹਦੇ ਹਿਰਦੇ ਚ ਭਰਮ ਨਹੀਂ ਖਾਲਸਾ ਉਹ ਹੈ, ਤੇ ਸਾਨੂੰ ਤਾਂ ਇਹ ਭਰਮ ਹੀ ਪੈ ਗਿਆ ਵੀ ਅਸੀਂ ਬੀਬੀਆਂ ਬਣੀਏ ਕਿ ਮਰਦ ਬਣੀਏ, ਕਿੱਡਾ ਵੱਡਾ ਭਰਮ ਹੈ ਇਹ।
کرے کسی بیبی داڑی آئی ہے جی آ جائے بھلےکے نہ کسی مائی دے کمی نفرت کرتے لوگ اور سکھان کے پت ہوتے نوجوان داڑیاں سٹائی کی روڑا ما دے آپ اپنے آپ سکھی نو ختم کر رہے سکھی نو کسی دنیا کے لوگوں کی ضرورت نہیں کہ کوئی سکھی نو ختم کر سکے جنہ ویرا نے باہر کھڑیاں کیتیاں کئی محسوس کرتے بیٹھے بیٹھے اگر جی باہر گھٹ کھڑیاں ہوئی اور جن کو مونے آئے انہیں نے کرنی سارے نے منا میں دینا جنہ جنہ باہر کھڑیاں کیتیاں کیس انہوں نے کٹے ہے جنہ نے نہیں کیتے انہیں سارے نے گاڑیاں رکھنی ہیں جنہ ویرا نے پرم کیا انہوں نے بےنتی کرا گا یہ حضور کی حضور کے بیٹھے ہیں کسی ساہ کا کسی لیڈر کا دوار نہیں نہ کسی فیڈریشن کے ودیارتھی کا کیول دوار ہے یہ دوان ہے گرو کی حضوری اکتر کا سبق روپ بیٹھے ہیں وہ اپنے فرض سے پورا رہے میرے پورے راہ سے گرو صاحب کرپا کر گے غلامی کے لکھن تصاویر سن لے ہیں نئے پچنگی بہت آیا انہوں نے مکھ رکھ کے میں کچھ پہلا پانی کے سکے جو بےنتی کیتیاں اج بھی کرنے جو سمجھتا ہاں کامریڈا نے سکولوں کے نوجوان ودیارتھیوں یہ پوچھنا شروع کر دیتا ہے جی تھی کیول لوگوال کے ٹنگراوال کے آٹے لا کے چاہیے نا آپ کہڑے پاس گلام ہاں میں تمہیں کچھ ایک مکھ مکھ چیزاں دسا گا کیونکہ مہاپرشا نے سات بابا ہرچند سنگھ نے جانا ہے باہر اس کا جسا توڑنا ہے تو ٹائم بہت سنی لوا گا تھوڑے ٹائم کی سماپتی کرا گا گلام آپ کنے ہاں کہ ایک جہاں گھٹ گنتی کا اپنے سے گلبہ پی چکا یہ بھی ضرور دور کرنا ہے ایک بےنتی کرا پڑھے لکھے ویر بیٹھے جہاں مجھے پڑھاؤ رہتے ہیں آپ گھٹ نہ سمجھو گھٹ گھاٹے جو ہوں گا جا پیو کمزور ہو گئے جا پیو بلی ہوئے وہ کرے گھاٹے کی نہیں ہوگا گھاٹے جو ہوں گا جن کو کتوں سودا نہ ملے کہ جہاں آپ سودے کا مالک ہوگا کہ وہی محسوس بچاؤنا کس طرح قربانی دے کے اسی کچھ لینا ہے ہر ویلے بھی کیول شانتی کا کھنڈن کرنا ٹھیک نہیں اور ہر ویلے شانت رہنا بھی ٹھیک نہیں بہت اشانتری ہے پھر ہی برف جم جاتی ہے کنک پٹھا ماریا جا رہا ہے پر جی بہت ہی گرمی پوے تو مینہ نہ پوے تو بھی سک جا جمے وار بھی بڑی پاری جمے واری ہوں ہے ستگرو کرپا کر مینو ایک دن کا بابا جی ہونے کا بیان یاد ہے میں سٹیج سے کہا سی کہ سنگو تھی سانو پوچھتے ہو کہ دیکھو بیٹھ نہ جاؤ ایک ویر نے بھی پرچار کیا سی بابا جی سانو شانتی تو چڑا دیو یہ بھی پرچار کیا سی یہ میں ایک دن سٹیج سے کہا سی سات بابا ہرچند سنگھ جی لونگوال نے کہ سنگو جیرا رکھو جدو فیصلہ کر لگے اور سانو پوچھ لو بھی فیصلہ کیتا کی ہے ابھی تک چل رہی ہے نا گل جدو فیصلہ ہوئے گا تمہیں دساں گے بھی آ فیصلہ ہے منظور ہوگا من لے نہ ہوگا تو نہ منو اس پہلا ہر ٹائم پہ ہو جا کوئی اکھر ورتنا وہ میں سمجھنا بہت کوئی یوگ نہیں ہوں گا پینتی تو بعد آپ کوئی نہیں آتا پینتی میں ایک دن پتا لگا کہ 15 کروڑ مسلمان بھی ہے
پر غلامی کی جہی جنجیری ہے وہ کیویں اپنے گل چپی آپ کہڑے پک تو غلام ہے وہ میں پڑھے لکھے ودیارتھیوں نے ضرور جان کرا جو سمجھنا کیونکہ اخباروں کی جی خبر آتی تو ٹوک جی آ جاتی نشانہ کا بہت ہی دندے نہیں 66 کروڑ کی بہ گنتی 80 سال کی عمر کا لالا جگت نارائن ماریا جائے وہی انکوائری نوجوان ویرو 3 دن ہو جاتی ہے پر جی تھی عمر کے نوجوان بچوں تو ویران 1.5 درجن تو ود مارے جان وہ 1.25 سال بھی انکوائری پوری نہیں ہوں مہتے چوک جو گولی چلی سی 1.5 درجن تو ود مرے سنگھ اتے شہید ہوئے ہیں تو اس انکوائری کی ذمہ داری سی بھائی امریک سنگھ کے اوپر تو بابا تھارا سنگھ کے اوپر جدو پتا لگا کہ اتوں کے بچڑ میں کہہ لوا تو شاید کتنے میں غلط نہ کہا ٹھیک ہی ہوئے گا جہے کرمچاری ہے گورنمنٹ کے انہوں نے پتا لگا کہ ساری جان ترقی آئے گی ابھی فساں گے انہوں نے ہور تو کچھ سوجیا نا یہ خیال کیا کہ انہیں پنجا چوہوں ذمےواروں فر کے جیل جہے سہ سکتا کہ اتنے مقدمہ جڑا چل رہا ہے یہ بھی فرد برد ہو جائے گا میں ویسے معاف کرو مینو میں مقدمے سے بہتا کرے یقین نہیں کیتا کیونکہ جس دیش جس راج جس کچہری سچ کی سنوائی ہے ہی کوئی نہیں اتو سچ نو ملنا کی ہے پر پھر بھی لوکاں واسطے کہ یہ نہ کہن کہ جی اکالی دل نے نوجوانوں بھڑکا دتا ایویں فتور پیدا کر دتا اور مک رکھ کے آپ یہ راہ بھی راستہ ضرور اختیار کرنا سی پر گرو کے سکھ واسطے تا اپنا حق لین واسطے کہ ستگرو گرنتھ کا ودھان دے وچوں اپنوں آسرا لینا پڑے گا اپنا ہتھی اپنا آپ ہی کاج سواری ہے یہ تو میرا سکھ نوں کدے کچھ نہیں ملیا ٹھیک ہے آپ قانون جہاں دنیاوی وہ من رہے ہیں ماڑا موٹا منو جنا چر پردھان والوں آ گیا نہیں پر خالسا جی 66 کروڑ کی گنتی کا 80 سال کا مریا بڈھا وہ بھی انکوائری 3 دن گھٹ گنتی کے لوگوں 1.5 درجن مریا تو وہ انکوائری 1.25 سال بھی نہیں 66 کروڑ کی گنتی کے لوگوں مریا لالا جگت نارائن اور شریر کا پوسٹ مارٹم کر کے پتر رمیش نو دتا گیا سنتوں بھی پتا ہے پردھان صاحب انہوں باقی جنتا نو پتا ہے کہ آپ تہاڈے وچوں پگا والے نے شریر کی ایک بھی لاش واپس نہیں دتی کسی نو کہ یہ غلامی کی جنجیری نہیں پنڈتوں نے گھر جمی بیبی جنتا دیا لے کے ووٹاں ہندوستان کی بنی پرائم منسٹر اندرا گاندھی وہ کیتے کرم انسار 1977 انہوں ایک دن کی سزا یا 2 دن کی سزا ملی تہار دے وچ گئی وہ سہجوگی پانڈے ہونا نے جہاز اڑا لیا روس مجاہرا کرنے واسطے تے خالسا جی انہوں نے گدیاں ملیا کرسیاں ملیا اسمبلی چاہے میرے پتا گرو گرنتھا سچے پاتشاہ جی چورتا شطر دے مالک جوتی سروپ نگ لا دیتی جارو پٹی نے مالک نے تے پنجاب کے مکھ منتری جتری پریرنا نال سبندھ سارے ویر گجندر سنگھ ہورا نے سکھا کے پترا نے روس مظاہرا کرنے واسطے کہ جے ایک پنڈتوں کی لڑکی واسطے روس مظاہرا ہو سکتا ہے تو سکھا کے عشت واسطے جہاز اڑا کے روس مظاہرا کیوں نہیں ہو سکتا وہ اج پاکستان دیش نکالا انہوں کہ غلامی کی جنجیری اپنے گل پنڈتوں کی لڑکی واسطے جہاز اڈے دیش بھگتی سکھا کے عشت واسطے جہاز اڈے تو دیش نہ گداری سکھ کے پت کے لت ٹیكا لا کے لت گالی جاتی بھائی گربخش سنگھ کی جی 4 اگست اتوں موت کا سانجھا ہو کے چلیا سنتوں نے ڈکٹری آرمبھ کی سنبھال لی مورچے کی وار ڈوگرا اپنے ہاتھ لئی اتوں جفا چلیا تو نوجوان ویر تو ماریا گیا انہیں روس مظاہرے کے روپ کہ سارے دیا بھائی کی عزت لٹی جا رہی ہے وہ لوگوں کا دھیان اس پاسے دوڑ واسطے گورنمنٹ کے کنا چواز پہنچاؤ واسطے منجیت سنگھ آسوا مصیبت سنگھ نے جہاز اڑایا تو ان گولی مار کے موت کے گھاٹ اتار دیتا ہے یہ حق لو گے کھنے کیول کاغذی قلم نہیں ملنا سات سنتا ملنا یہ غلامی کی جنجیری اپنے گھر ہے ہرمندر صاحب تمباکو سٹیا جائے ہندو کا منڈا فڑیا جائے تو خالسا جی اور ایک گھنٹے کا بھی کیس نہیں پر اپنا رجندر سنگھ مہتا تے کول بیٹھا جسوال سنگھ ٹھیکےدار باہر چلیا گیا باقی ہور ودیارتیاں تے کیس گئے کا سر رکھن دے آپ پاوے حق وچ نہیں کوئی سکھ مندر گئے دے مارن دے حق وچ بھی آپ نہیں پر آپ گئے نو کوئی گرو نہیں منگے ایک چنگا پشو منگے اولا سر رکھن لگا کسے کرمچاری نے کسے ہندو پجاری نے بندہ نہیں ویکیا پر 5,000 یہ سر کا مل پہ مہتے کا 80,000 کے لگ بھگ ان ویر کا مل پایا گیا ہندو تمباکو سٹ دے سکھان کے مندر دیش بھگتی جی سکھ کا پت فڑیا نہ جائے کیول شک پی جائے تو دیش کا گدار یہ گداری کا تلنت کیویں لاواں گے جی تسی پنجابی بولی بولنی ہے تسی پنجابی صوبے کی لکیر کھچنی ہے تسا اسے گدی کا نام ہرمندر صاحب کے نام سے رکھنا اس شہر نو پوتر درجہ قرار دوانا 80,000 نہیں 85,000 86,000 جیل جاؤ 113 اپنا خون ڈولو تے تا بھی اندرا والوں اعلان نہیں کنی پکھنڈن ہے اج دیر اسمان چ کہہ دیتا ہے ایسے بھی میں سکھاں دیاں دھارمک منگا